ये हफ्ता वार बाइबल द दर्सी वाज प्लेनफील्ड क्रिश्चियन साइंस चर्च इंडिपेंडेंट वालों चिड़ा न्यू जर्सी अमरीका विच है। होर मालूमात लई तुसी साडी वैबसाइट वेखो www.plainfieldcs.com। ये सबक 26 अप्रैल 2020 इतवार के दिन हफ्ते के अखीर उत्ते तुहाडे पढ़न लई तैयार किया गया है। मजमून मौत दे बादो इम्तिहान, सुनहरी मतन, जबूर। पर मैं ते सदाकत विच तेरा दीदार हासिल करांगा, मैं जदों जागांगा ते तेरी शबाहत तो रजांगा। जवाबी पढ़ाई इफसियों। इसलिए मैं जड़ा खुदावंद विच कैदी वां तुहानू दरखास्त करदा वां भी जड़े सुनेहे नाल तुसी सदे गए हो उहदे मुताबक टुरो, यानी कमाल फरौतनी ते हलीमी दे नाल तहम्मल करके मुहब्बत नाल एक दूजे की बर्दाश्त करो ते इस कोशिश विच रहो भई रूह का एका सुलह दे बन नाल बनिया रहे। जदों तिकर असी सारे दे सारे रब दे पुत्र दे ईमान ते उहदी पछाण विच एक ना हो जाइए ते कामल इंसान ना बनीए, यानी मसीह दे पूरे कद दे अंदाजे तिकर ना अपड़ जाइए, भई तुसी अपने अगले चाल चलन की उस पुरानी इंसानियत नूं ला दिओ जिहड़ी फरेब दीआं शहवतां दे पारों खराब हुंदी जांदी है, ते अपनी सियानदी रूहानी हालत विच नवें बनदे जाओ ते नवीं इंसानियत नूं पा लवो जिहड़ी रब दे मुताबक सच्चाई दी रास्तबाजी ते पाकिजगी विच पैदा कीती गई है। इस लई ओह आखदा है, ऐ सौण वाले जाग ते मुरदिआं विचों जी उठ ते मसीह दा नूर तेरे उत्ते चमकेगा। दर्सी वाज बाइबल विचों जबूर। खुदावन मेरा छुपाने मैनू घाटा ना होएगा, बल्कि भावें मौत दे परछावें दी वादी विचों मैनू लगना पवे मैं किसी बुला तो नहीं डरांगा, क्यों जे तू मेरे नाल है, तेरे अस्सा ते तेरी लाठी नाल मैनू तसली है। यकीनन भलियाई ते रहमत सारी उम्र मेरे नाल रहनगियां ते मैं हमेशा खुदावन दे घर विच सकूनत करांगा। योहन्ना। इन्हां गल्लां तो बाद यसु गलील दी झील यानी तिबरियास दी झील दे पार गया। योहन्ना। मरियम ते उहदी भैण मार्था दे पिंड बैथानिया दा लाजर नामी एक बंदा बीमार सी, इस लई उहदियां भैणां ने यह सुनेहा घल्लिया भई ऐ खुदावंद वेख जिन्हों तू लाडला रख्या है वह बीमार है। यसू ने सुन के आख्या भई ये बीमारी मौत दी नहीं बल्कि रब दे जलाल लई है, तां जो उहदे पारों रब दे पुत्र दा जलाल जाहिर होवे। फिर उहदे तो बाद चेलिया नूं आख्या आओ फिर यहूदिया नूं चलीए, साडा दोस्त लाजर सौं गया है पर मैं उहनूं जगाउण जाणा वां। इस लई चेलिया ने उहनूं आख्या ऐ खुदावंद जे सौं गया है ते बच जाएगा। यसू ने उहदी मौत दे बारे आख्या सी पर उह समझे भई आराम दी नींद दे बारे आख्या। फिर यसू ने उहनां नूं साफ आख दिता भई लाजर मर गया। इस लई यसू नूं आ के पता चलिया भई उहनूं कबर विच रखे हुए 4 दिन होए। मार्था ने यसू नूं आख्या ऐ खुदावंद जे तू इत्थे हुंदा ते मेरा भरा ना मरदा, ते हुण वी मैं जाणदी वां जो कुछ तू रब तों मंगेगा उह तैनूं देवेगा। यसू ने उहनूं आख्या तेरा भरा जी उठेगा। मार्था ने उहनूं आख्या मैं जाणदी वां भई कयामत विच अखीरी दिन जी उठेगा। यसू ने उहनूं आख्या क्यामत ते हयाती मैं वां, जड़ा मेरे उत्ते ईमान लियांदा है भावें उह मर भी जावे फिर भी उह जिउंदा रहेगा, ते जड़ा कोई जिउंदा है ते मेरे उत्ते ईमान लियांदा है उह हमेशा तिकर कदी ना मरेगा। जदों मरियम उस थां ते अपड़ी जिथे यसू सी ते उहनूं वेख्या ते उहदे पैरां विच डिग के उहनूं आख्या ऐ खुदावंद जे तू इत्थे हुंदा ते मेरा भरा ना मरदा। जदों यसू ने उहनूं ते उहनां यहूदियां नूं जिहड़े उहदे नाल आए सी रोंदिआं वेख्या ते दिल विच बहुत दुखी होया ते घबरा के आख्या तुसी उहनूं कित्थे रख्या है? उहनां ने आख्या ऐ खुदावंद चल के वेख लै। यसू फिर अपने दिल विच दुखी होके कबर उत्ते आया, उह एक गार सी ते उहदे उत्ते पत्थर धरिया सी। यसू ने आख्या पत्थर नूं हटावो। उस मरे हुए बंदे दी भैण मार्था ने उहनूं आख्या ऐ खुदावंद उहदे विचों ते हुण बू आउंदी है क्यों जे उहनूं 4 दिन हो गए ने। यसू ने उहनूं आख्या कि मैं तैनूं आख्या नहीं सी भी जे तू ईमान रखेंगी ते रब दा जलाल वेखेंगी? इस लई उहनां ने उस पत्थर नूं हटा दिता ਫਿਰ ਯਿਸੂ ਨੇ ਅੱਖੀਆਂ ਚੁੱਕ ਕੇ ਆਖਿਆ, ਐ ਬਾਪ, ਮੈਂ ਤੇਰਾ ਸ਼ੁਕਰ ਕਰਦਾ ਵਾਂ ਭਈ ਤੂੰ ਮੇਰੀ ਸੁਣ ਲਈ, ਅਤੇ ਮੈਨੂੰ ਤਾਂ ਪਤਾ ਸੀ ਭਈ ਤੂੰ ਹਮੇਸ਼ਾ ਮੇਰੀ ਸੁਣਦਾ ਹੈ, ਪਰ ਇਹਨਾਂ ਲੋਕਾਂ ਦੇ ਪਰੋਂ ਜਿਹੜੇ ਆਲੇ ਦੁਆਲੇ ਖਲੋਤੇ ਨੇ, ਮੈਂ ਇਹ ਆਖਿਆ ਸੀ ਤਾਂ ਜੋ ਉਹ ਇਮਾਨ ਲਿਆਉਣ ਭਈ ਤੂੰ ਹੀ ਮੈਨੂੰ ਘੱਲਿਆ ਹੈ। ਅਤੇ ਇਹ ਆਖ ਕੇ ਉਹਨੇ ਉੱਚੀ ਆਵਾਜ਼ ਨਾਲ ਆਵਾਜ਼ ਮਾਰੀ ਭਈ ਐ ਲਾਜ਼ਰ, ਨਿਕਲ ਆ। ਜਿਹੜਾ ਮਰ ਗਿਆ ਸੀ ਉਹ ਕਫਨ ਨਾਲ ਹੱਥ ਪੈਰ ਬੰਨੇ ਹੋਏ ਨਿਕਲ ਆਇਆ, ਅਤੇ ਉਹਦਾ ਮੁਖੜਾ ਰੁਮਾਲ ਨਾਲ ਲਪੇਟਿਆ ਹੋਇਆ ਸੀ। ਯਿਸੂ ਨੇ ਉਹਨਾਂ ਨੂੰ ਆਖਿਆ, ਉਹਨੂੰ ਖੋਲ੍ਹ ਕੇ ਜਾਣ ਦਿਓ। ਯੋਹੰਨਾ, ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਜਿਹੜਾ ਕਲਾਮ ਸੁਣਦਾ ਹੈ ਅਤੇ ਮੇਰੇ ਘੱਲਣ ਵਾਲੇ ਦਾ ਯਕੀਨ ਕਰਦਾ ਹੈ, ਹਮੇਸ਼ਾ ਦੀ ਹਯਾਤੀ ਉਹਦੀ ਹੈ, ਅਤੇ ਉਹਦੇ ਉੱਤੇ ਸਜ਼ਾ ਦਾ ਹੁਕਮ ਨਹੀਂ ਹੁੰਦਾ, ਬਲਕਿ ਉਹ ਮੌਤ ਵਿੱਚੋਂ ਨਿਕਲ ਕੇ ਹਯਾਤੀ ਵਿੱਚ ਵੜ ਜਾਂਦਾ ਹੈ। ਕਰੰਥੀਓ, ਵੇਖੋ ਮੈਂ ਤੁਹਾਨੂੰ ਰਾਜ਼ ਦੀ ਗੱਲ ਆਖਦਾ ਵਾਂ, ਅਸੀਂ ਸਾਰੇ ਤਾਂ ਨਹੀਂ ਸੌਵਾਂਗੇ ਪਰ ਸਾਰੇ ਬਦਲ ਜਾਵਾਂਗੇ, ਅਤੇ ਇਹ ਇੱਕਦਮ ਵਿੱਚ, ਇੱਕ ਪਲ ਵਿੱਚ ਪਿਛਲਾ ਨਰਸਿੰਘਾ ਵਜਾਉਂਦਿਆਂ ਹੀ ਹੋਵੇਗਾ, ਕਿਉਂ ਜੇ ਨਰਸਿੰਘਾ ਵਜਾਇਆ ਜਾਵੇਗਾ ਤਾਂ ਮੁਰਦੇ ਗੈਰ ਫਾਨੀ ਹਾਲਤ ਵਿੱਚ ਉੱਠਣਗੇ ਅਤੇ ਅਸੀਂ ਬਦਲ ਜਾਵਾਂਗੇ, ਕਿਉਂ ਜੇ ਜ਼ਰੂਰ ਹੈ ਭਈ ਇਹ ਬਦਨ ਬਕਾ ਦਾ ਜਾਮਾ ਪਾਵੇ ਅਤੇ ਇਹ ਮਰਨ ਵਾਲਾ ਬਦਨ ਹਮੇਸ਼ਾ ਦੀ ਹਯਾਤੀ ਦਾ ਜਾਮਾ ਪਾਵੇ। ਅਤੇ ਜਦੋਂ ਇਹ ਫਾਨੀ ਬਦਨ ਬਕਾ ਦਾ ਜਾਮਾ ਪਾ ਲਵੇਗਾ ਅਤੇ ਇਹ ਮਰਨ ਵਾਲਾ ਬਦਨ ਹਮੇਸ਼ਾ ਦੀ ਹਯਾਤੀ ਦਾ ਜਾਮਾ ਪਾ ਲਵੇਗਾ, ਅਤੇ ਉਹ ਅਖਾਣ ਪੂਰਾ ਹੋਵੇਗਾ ਜਿਹੜਾ ਲਿਖਿਆ ਹੈ ਭਈ ਮੌਤ ਫਤਿਹ ਦਾ ਲੁਕਮਾ ਹੋ ਗਈ। ਰੋਮੀਓ, ਹੁਣ ਉਹ ਵੇਲਾ ਅਪੜ ਗਿਆ ਹੈ ਵੀ ਤੁਸੀਂ ਨੀਂਦ ਉੱਤੋਂ ਜਾਗੋ, ਕਿਉਂ ਜੇ ਜਿਸ ਵੇਲੇ ਅਸੀਂ ਇਮਾਨ ਲਿਆਏ ਸੀ ਉਸ ਵੇਲੇ ਨਾਲੋਂ ਹੁਣ ਸਾਡੀ ਮੁਕਤੀ ਨੇੜੇ ਹੈ। ਕੁਲਸੀ, ਇਸ ਲਈ ਜਦੋਂ ਤੁਸੀਂ ਮਸੀਹ ਦੇ ਨਾਲ ਜੁਆਏ ਗਏ ਤਾਂ ਅਗਲੇ ਜਹਾਨ ਦੀਆਂ ਛਾਵਾਂ ਨੂੰ ਲੱਭਦੇ ਰਹੋ ਜਿੱਥੇ ਮਸੀਹ ਮੌਜੂਦ ਹੈ ਅਤੇ ਰੱਬ ਦੇ ਸੱਜੇ ਪਾਸੇ ਬੈਠਾ ਹੈ। ਅਗਲੇ ਜਹਾਨ ਦੀਆਂ ਛਾਵਾਂ ਦੇ ਖਿਆਲ ਵਿੱਚ ਰਹੋ, ਨਾ ਭਈ ਧਰਤੀ ਦੀਆਂ ਛਾਵਾਂ ਦੇ, ਕਿਉਂ ਜੇ ਤੁਸੀਂ ਮਰ ਗਏ ਅਤੇ ਤੁਹਾਡੀ ਹਯਾਤੀ ਮਸੀਹ ਦੇ ਨਾਲ ਰੱਬ ਵਿੱਚ ਲੁਕੀ ਹੋਈ ਹੈ। ਜਦੋਂ ਮਸੀਹ, ਜਿਹੜਾ ਸਾਡੀ ਹਯਾਤੀ ਹੈ, ਜ਼ਾਹਿਰ ਕੀਤਾ ਜਾਵੇਗਾ ਤਾਂ ਤੁਸੀਂ ਵੀ ਉਹਦੇ ਨਾਲ ਜਲਾਲ ਵਿੱਚ ਜ਼ਾਹਿਰ ਕੀਤੇ ਜਾਓਗੇ। ਪਤਰਸ, ਸਾਡੇ ਖੁਦਾਵੰਦ ਯਿਸੂ ਮਸੀਹ ਦੇ ਰੱਬ ਅਤੇ ਪਿਓ ਦੀ ਤਾਰੀਫ ਹੋਵੇ, ਜਿਹਨੇ ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਪਾਰੋਂ ਵੱਡੀ ਰਹਿਮਤ ਨਾਲ ਸਾਨੂੰ ਜਿਉਂਦੀ ਆਸ ਲਈ ਨਵੇਂ ਸਿਰੇ ਤੋਂ ਪੈਦਾ ਕੀਤਾ, ਤਾਂ ਜੋ ਇੱਕ ਗੈਰ ਫਾਨੀ, ਬੇਦਾਗ ਅਤੇ ਲਾਜ਼ਵਾਲ ਮਿਰਾਸ ਨੂੰ ਹਾਸਲ ਕਰਨ। ਉਹ ਤੁਹਾਡੇ ਵਾਸਤੇ ਅਸਮਾਨ ਵਿੱਚ ਮਹਿਫੂਜ਼ ਹੈ, ਜਿਹੜੀ ਰੱਬ ਦੀ ਕੁਦਰਤ ਨਾਲ ਇਮਾਨ ਦੇ ਪਾਰੋਂ ਉਸ ਮੁਕਤੀ ਲਈ, ਜਿਹੜਾ ਅਖੀਰੀ ਵੇਲੇ ਵਿੱਚ ਜ਼ਾਹਿਰ ਹੋਣ ਨੂੰ ਤਿਆਰ ਹੈ, ਮਹਿਫੂਜ਼ ਕੀਤੇ ਜਾਂਦੇ ਹੋ। ਕਿਉਂ ਜੇ ਤੁਸੀਂ ਫਾਨੀ ਬੀਜ ਤੋਂ ਨਹੀਂ ਬਲਕਿ ਗੈਰ ਫਾਨੀ ਤੋਂ ਰੱਬ ਦੇ ਕਲਾਮ ਦੇ ਪਾਰੋਂ, ਜਿਹੜਾ ਜਿਉਂਦਾ ਅਤੇ ਕਾਇਮ ਹੈ, ਨਵੇਂ ਸਿਰੇ ਤੋਂ ਪੈਦਾ ਹੋਏ ਹੋ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ, ਯਿਸੂ ਆਖਦਾ ਹੈ ਵੀ ਇਹ ਹਮੇਸ਼ਾ ਦੀ ਹਯਾਤੀ ਹੈ ਨਾ ਕਿ ਹੋਵੇਗੀ, ਅਤੇ ਫਿਰ ਉਹ ਪਿਓ ਅਤੇ ਆਪਣੇ ਆਪ ਦੇ ਮੌਜੂਦਾ ਇਲਮ ਦੇ ਤੌਰ 'ਤੇ ਰੱਬ ਦੀ ਹਯਾਤੀ ਦੀ ਵਜ਼ਾਹਤ ਕਰਦਾ ਹੈ, ਯਾਨੀ ਮੁਹੱਬਤ, ਸੱਚਾਈ ਅਤੇ ਹਯਾਤੀ ਦਾ ਇਲਮ। ਅਸਮਾਨ ਉੱਤੇ ਜਾਣ ਵਾਲੀ ਇਕੱਲੀ ਰਾਹ ਹਮਾਂਗੀ ਹੈ, ਅਤੇ ਮਸੀਹ ਇਲਾਹੀ ਸਾਇੰਸ ਵਿੱਚ ਸਾਨੂੰ ਇਹ ਰਾਹ ਵਿਖਾਉਂਦਾ ਹੈ। ਇਹਦਾ ਮਤਲਬ ਰੱਬ, ਚੰਗਿਆਈ ਅਤੇ ਉਹਦੇ ਪਰਛਾਵੇਂ ਤੋਂ ਇਲਾਵਾ ਕਿਸੇ ਹੋਰ ਹਕੀਕਤ ਨੂੰ ਨਾ ਜਾਣਨਾ, ਹਯਾਤੀ ਦੇ ਕਿਸੇ ਹੋਰ ਜ਼ਮੀਰ ਨੂੰ ਨਾ ਜਾਣਨਾ ਹੈ, ਅਤੇ ਨਾ ਦੇ ਹੀ ਦਰਦ ਅਤੇ ਖੁਸ਼ੀ ਵਾਲੇ ਅਹਿਸਾਸਾਂ ਤੋਂ ਉੱਚਾ ਹੋਣਾ ਹੈ। ਅਸਮਾਨ, ਹਮਾਂਗੀ, ਰੂਹ ਦੀ ਸਲਤਨਤ, ਇਲਾਹੀ ਅਸੂਲ ਦੀ ਹਕੂਮਤ, ਰੂਹਾਨੀਅਤ, ਸਕੂਨ, ਰੂਹ ਦਾ ਮਾਹੌਲ। ਪਾਪੀ ਬੁਰਿਆਈ ਕਰਨ ਨਾਲ ਆਪਣੇ ਆਪ ਲਈ ਦੋਜ਼ਖ ਬਣਾਉਂਦਾ ਹੈ, ਅਤੇ ਨੇਕ ਬੰਦਾ ਨੇਕੀ ਕਰਨ ਨਾਲ ਆਪਣੇ ਲਈ ਜੰਨਤ ਬਣਾਉਂਦਾ ਹੈ। ਅਸਮਾਨ ਯਾਨੀ ਹਸਤੀ ਦੀ ਹਮਾਂਗੀ ਉੱਤੇ ਅਪੜਨ ਲਈ ਸਾਨੂੰ ਇਲਾਹੀ ਅਸੂਲ ਦੀ ਹਸਤੀ ਨੂੰ ਸਮਝਣਾ ਪਵੇਗਾ। ਆਪਣੇ ਆਪ ਦੀ ਮਨਸੂਖੀ, ਜਿਹਦੇ ਪਰੋਂ ਅਸੀਂ ਗਲਤੀ ਦੇ ਨਾਲ ਆਪਣੀ ਜੰਗ ਵਿੱਚ ਆਪਣਾ ਸਭ ਕੁਝ ਸੱਚਿਆਈ ਜਾਂ ਮਸੀਹ ਦੇ ਹਵਾਲੇ ਕਰ ਦਿੰਦੇ ਹਾਂ, ਕ੍ਰਿਸਚਨ ਸਾਇੰਸ ਦਾ ਅਸੂਲ ਹੈ। ਇਹ ਅਸੂਲ ਵਜ਼ਾਹਤ ਕਰਦਾ ਹੈ ਰੱਬ ਦੀ ਇਲਾਹੀ ਅਸੂਲ ਦੇ ਤੌਰ 'ਤੇ, ਯਾਨੀ ਹਯਾਤੀ ਪਿਓ ਦੀ ਪੇਸ਼ ਕਰਦਾ, ਸੱਚਿਆਈ ਦੇ ਤੌਰ 'ਤੇ ਪੁੱਤਰ ਦੀ ਪੇਸ਼ ਕਰਦਾ, ਅਤੇ ਮੁਹੱਬਤ ਦੇ ਤੌਰ 'ਤੇ ਮਾਂ ਦੀ ਪੇਸ਼ ਕਰਦਾ। ਹਰ ਇਨਸਾਨ ਨੂੰ ਕਿਸੇ ਨਾ ਕਿਸੇ ਵੇਲੇ ਇੱਥੇ ਜਾਂ ਆਖਰਤ ਵਿੱਚ ਰੱਬ ਦੇ ਮੁਖਾਲਫ ਤਾਕਤ ਉੱਤੇ ਫਾਨੀ ਅਕੀਦੇ ਦੇ ਨਾਲ ਨਿਬੜਨਾ ਅਤੇ ਉਹਨੂੰ ਫਤਿਹ ਕਰਨਾ ਚਾਹੀਦਾ ਹੈ। ਜੇ ਅਸੂਲ ਦਸਤੂਰ ਤੇ ਇਨਸਾਨੀ ਹਸਤੀ ਦਾ ਇਜ਼ਹਾਰ ਇਨਸਾਨ ਉੱਤੇ ਮੌਤ ਦੀ ਫਤਿਹ ਤੋਂ ਪਹਿਲਾਂ ਘੱਟ ਤੋਂ ਘੱਟ ਸਮਝਿਆ ਜਾਵੇ ਤੇ ਉਹ ਇਕੱਲੇ ਤਜਰਬੇ ਦੇ ਪਾਰੋਂ ਵਜੂਦੀਅਤ ਦੇ ਮਿਆਰ ਉੱਤੇ ਰੂਹਾਨੀ ਤੌਰ ਤੇ ਉੱਚੇ ਨਹੀਂ ਹੋਣਗੇ, ਬਲਕਿ ਇੰਨੇ ਹੀ ਮਾਦੀ ਰਹਿਣਗੇ ਜਿੰਨੇ ਤਬਦੀਲੀ ਤੋਂ ਪਹਿਲਾਂ ਸੀ। ਯਾਨੀ ਹਾਲੇ ਵੀ ਹਯਾਤੀ ਦੇ ਰੂਹਾਨੀ ਫਹਿਮ ਦੀ ਬਜਾਏ ਮਾਦੀ ਫਹਿਮ ਦੇ ਪਾਰੋਂ ਤੇ ਖੁਦਗਰਜ਼ ਤੇ ਕਮਤਰ ਮਕਸਦਾਂ ਦੇ ਨਾਲ ਖੁਸ਼ੀ ਲੱਭਦਿਆਂ ਹੋਏ। ਜੇ ਤਬਦੀਲੀ ਜਿਹਨੂੰ ਮੌਤ ਆਖਿਆ ਜਾਂਦਾ ਹੈ ਪਾਪ, ਬਿਮਾਰੀ ਤੇ ਮੌਤ ਦੇ ਯਕੀਨ ਨੂੰ ਤਬਾਹ ਕਰ ਦਿੰਦੀ ਹੈ ਤੇ ਐਸ ਹਾਰ ਦੇ ਵੇਲੇ ਖੁਸ਼ੀ ਜਿੱਤ ਜਾਂਦੀ ਹੈ ਤੇ ਹਮੇਸ਼ਾ ਲਈ ਪੱਕੀ ਹੋ ਜਾਂਦੀ ਹੈ। ਪਰ ਇੰਝ ਹੁੰਦਾ ਨਹੀਂ ਹੈ। ਕਾਮਲੀਅਤ ਬਸ ਕਾਮਲੀਅਤ ਨਾਲ ਹੀ ਹਾਸਲ ਹੁੰਦੀ ਹੈ। ਉਹ ਜਿਹੜੇ ਨਾਰਾਸ ਨੇ ਉਸ ਵੇਲੇ ਤੀਕਰ ਨਾਰਾਜ਼ ਹੀ ਰਹਿਣਗੇ ਜਦੋਂ ਤੀਕਰ ਇਲਾਹੀ ਸਾਇੰਸ ਵਿੱਚ ਮਸੀਹ ਯਾਨੀ ਸੱਚਾਈ ਸਾਰੇ ਪਾਪ ਅਤੇ ਜਹਾਲਤ ਨੂੰ ਮੁਕਾ ਨਹੀਂ ਦਿੰਦਾ। ਪਾਪ ਅਤੇ ਗਲਤੀ ਜਿਹੜੇ ਸਾਨੂੰ ਮੌਤ ਦੇ ਸਿਰਹਾਣੇ ਖੜ੍ਹਾ ਕਰ ਦਿੰਦੇ ਨੇ ਉਸ ਵੇਲੇ ਰੁਕਦੇ ਨਹੀਂ, ਬਲਕਿ ਇਹਨਾਂ ਗਲਤੀਆਂ ਦੀ ਮੌਤ ਤੀਕਰ ਮੁਸਤਕਿਲ ਰਹਿੰਦੇ ਨੇ। ਅਸੀਂ ਜਾਣਦੇ ਹਾਂ ਕਿ ਜਦੋਂ ਅਖੀਰੀ ਨਰਸਿੰਘਾ ਵਜਾਇਆ ਜਾਵੇਗਾ ਸਭ ਕੁਝ ਇੱਕ ਪਲ ਵਿੱਚ ਬਦਲ ਜਾਵੇਗਾ, ਪਰ ਹਿਕਮਤ ਦਾ ਇਹ ਅਖੀਰੀ ਸੁਨੇਹਾ ਉਦੋਂ ਤੀਕਰ ਨਹੀਂ ਆ ਸਕਦਾ ਜਦੋਂ ਤੀਕਰ ਇਨਸਾਨ ਮਸੀਹੀ ਕਿਰਦਾਰ ਦੀ ਤਰੱਕੀ ਵਿੱਚ ਇੱਕ ਛੋਟੇ ਸੁਨੇਹੇ ਨੂੰ ਪਹਿਲਾਂ ਤੋਂ ਹੀ ਕਬੂਲ ਨਾ ਕਰਦੇ ਹੋਣ। ਇਨਸਾਨ ਨੂੰ ਇਹ ਗੁਮਾਨ ਰੱਖਣਾ ਚਾਹੀਦਾ ਹੈ ਵੀ ਮੌਤ ਦੇ ਤਜਰਬੇ ਦਾ ਯਕੀਨ ਉਹਨਾਂ ਨੂੰ ਜਲਾਲੀ ਹਸਤੀ ਵਿੱਚ ਜਗਾਵੇਗਾ। ਆਲਮਗੀਰ ਮੁਕਤੀ ਤਰੱਕੀ ਅਤੇ ਈਮਾਨ ਉੱਤੇ ਮਰਕੂਜ਼ ਹੈ ਅਤੇ ਇਹਨਾਂ ਦੇ ਬਗੈਰ ਹਾਸਲ ਕਰਨੀ ਨਾਮੁਮਕਿਨ ਹੈ। ਅਸਮਾਨ ਕੋਈ ਥਾਂ ਨਹੀਂ ਹੈ ਬਲਕਿ ਸਿਆਣ ਦੀ ਇਲਾਹੀ ਹਾਲਤ ਹੈ ਜਿਹਦੇ ਵਿੱਚ ਸਿਆਣ ਦੇ ਸਾਰੇ ਜ਼ਹੂਰ ਹਮਾਹੰਗ ਅਤੇ ਫਾਨੀ ਹੁੰਦੇ ਨੇ, ਕਿਉਂ ਜੇ ਉੱਥੇ ਪਾਪ ਨਹੀਂ ਹੈ ਅਤੇ ਇਨਸਾਨ ਉੱਥੇ ਆਪਣੀ ਰਾਸਤਬਾਜ਼ੀ ਦੇ ਨਾਲ ਨਹੀਂ ਰੱਬ ਦੀ ਸੋਚ ਦੀ ਮਲਕੀਅਤ ਵਿੱਚ ਪਾਇਆ ਜਾਂਦਾ ਹੈ ਜਿਵੇਂ ਵੀ ਕਲਾਮ ਇਹ ਦੱਸਦਾ ਹੈ। ਅਖੀਰੀ ਅਦਾਲਤ ਇਨਸਾਨਾਂ ਦੀ ਉਡੀਕ ਨਹੀਂ ਕਰਦੀ, ਕਿਉਂ ਜੇ ਹਿਕਮਤ ਦਾ ਹਸ਼ਰ ਦਿਹਾੜਾ ਹਰ ਵੇਲੇ ਅਤੇ ਲਗਾਤਾਰ ਜਾਰੀ ਰਹਿੰਦਾ ਹੈ। ਇੱਥੇ ਤੀਕਰ ਭਈ ਉਹ ਅਦਾਲਤ ਵੀ ਜਿਹਦੇ ਰਾਹੀਂ ਫਾਨੀ ਇਨਸਾਨ ਸਾਰੀ ਮਾਦੀ ਗਲਤੀ ਤੋਂ ਬੇਨਕਾਬ ਕੀਤਾ ਜਾਂਦਾ ਹੈ। ਕਬਰ ਦੇ ਐਸ ਪਾਰ ਪਾਪੀਆਂ ਦਾ ਆਪਣੀ ਪੂਰੀ ਸਜ਼ਾ ਪਾਉਣਾ ਓਨਾ ਹੀ ਔਖਾ ਹੈ ਜਿੰਨਾ ਐਸ ਜੱਗ ਵਿੱਚ ਰਾਸਤਬਾਜ਼ਾਂ ਦਾ ਆਪਣੀ ਪੂਰੀ ਜਜ਼ਾ ਪਾਉਣਾ ਹੈ। ਇਹ ਫਰਜ਼ ਕਰਨਾ ਬੇਫਾਇਦਾ ਹੈ ਭਈ ਬਦਕਾਰ ਅਖੀਰੀ ਵੇਲੇ ਤੀਕਰ ਆਪਣੇ ਜੁਰਮਾਂ ਉੱਤੇ ਖੁਸ਼ ਹੋ ਸਕਦੇ ਅਤੇ ਫਿਰ ਅਚਾਨਕ ਉਹਨਾਂ ਨੂੰ ਮਾਫ਼ੀ ਮਿਲ ਜਾਵੇ ਅਤੇ ਅਸਮਾਨ ਉੱਤੇ ਘੱਲ ਦਿੱਤਾ ਜਾਵੇ, ਜਾਂ ਮੁਹੱਬਤ ਦਾ ਹੱਥ ਸਾਡੀ ਨੇਕੀ ਕਰਨ ਦੀ ਕੋਸ਼ਿਸ਼ਾਂ ਦੇ ਬਦਲੇ ਸਿਰਫ ਮਿਹਨਤ, ਕੁਰਬਾਨੀ, ਸਲੀਬ ਚੁੱਕਣ, ਬਹੁਤ ਸਾਰੀਆਂ ਮੁਸੀਬਤਾਂ ਅਤੇ ਬੇਇੱਜ਼ਤੀ ਦੇ ਨਾਲ ਸਾਡੇ ਮਕਸਦ ਪੂਰੇ ਕਰਨ ਤੋਂ ਮੁਤਮਿਨ ਹੋਵੇ। ਯਿਸੂ ਨੇ ਲਾਜ਼ਰ ਨੂੰ ਆਖਿਆ, ਸਾਡਾ ਯਾਰ ਲਾਜ਼ਰ ਸੌਂ ਗਿਆ ਹੈ ਅਤੇ ਮੈਂ ਉਹਨੂੰ ਜਗਾਉਣ ਜਾਂਦਾ ਵਾਂ। ਯਿਸੂ ਨੇ ਲਾਜ਼ਰ ਨੂੰ ਇਸ ਫਹਿਮ ਨਾਲ ਬਹਾਲ ਕੀਤਾ ਵੀ ਲਾਜ਼ਰ ਕਦੀ ਮਰਿਆ ਨਹੀਂ, ਨਾ ਕਿ ਇਸ ਗੱਲ ਨੂੰ ਮੰਨਦਿਆਂ ਹੋਏ ਵੀ ਉਹਦਾ ਬਦਨ ਮਰ ਗਿਆ ਸੀ ਅਤੇ ਉਹ ਫਿਰ ਵੀ ਜਿਉਂਦਾ ਹੋ ਗਿਆ ਸੀ। ਜੇ ਯਿਸੂ ਇਹ ਮੰਨ ਲੈਂਦਾ ਵੀ ਲਾਜ਼ਰ ਆਪਣੇ ਬਦਨ ਵਿੱਚ ਜਿਉਂਦਾ ਸੀ ਜਾਂ ਮਰ ਗਿਆ, ਤਾਂ ਸਾਡਾ ਮਾਲਕ ਇਮਾਨ ਦੀ ਬਿਲਕੁਲ ਉਸ ਥਾਂ 'ਤੇ ਖਲੋਤਾ ਹੁੰਦਾ ਜਿੱਥੇ ਉਹ ਲੋਕ ਸੀ ਜਿਨ੍ਹਾਂ ਨੇ ਲਾਜ਼ਰ ਨੂੰ ਦਫਨਾਇਆ ਸੀ ਅਤੇ ਉਹਨੂੰ ਆਜ਼ਾਦ ਨਾ ਕਰ ਸਕਦਾ। ਯਿਸੂ ਦੀ ਮੌਤ ਦੇ ਬਾਅਦੋਂ ਉਹਦੀ ਨਾ ਬਦਲਣ ਵਾਲੀ ਬਦਨੀ ਹਾਲਤ ਨੇ ਸਾਰੀ ਮਾਦੀ ਹਾਲਤਾਂ ਉੱਤੇ ਸਰਬੁਲੰਦੀ ਪਾਈ ਅਤੇ ਇਸ ਸਰਬੁਲੰਦੀ ਨੇ ਉਹਦੇ ਅਸਮਾਨ ਉੱਤੇ ਚੁੱਕੇ ਜਾਣ ਨੂੰ ਵਾਜ਼ਿਆ ਕੀਤਾ ਅਤੇ ਬਗੈਰ ਗਲਤੀ ਦੇ ਕਬਰ ਤੋਂ ਅੱਗੇ ਇੱਕ ਇਮਤਿਹਾਨੀ ਅਤੇ ਤਰੱਕੀ ਯਾਫਤਾ ਹਾਲਤ ਨੂੰ ਜ਼ਾਹਰ ਕੀਤਾ। ਯਿਸੂ ਰਾਹ ਸੀ, ਯਾਨੀ ਉਹਨੇ ਸਾਰੇ ਇਨਸਾਨਾਂ ਲਈ ਰਾਹ ਤਿਆਰ ਕੀਤੀ। ਉਹਦੇ ਅਖੀਰੀ ਇਜ਼ਹਾਰ ਵਿੱਚ ਜਿਹਨੂੰ ਅਸਮਾਨ ਉੱਤੇ ਚੁੱਕਿਆ ਜਾਣਾ ਆਖਿਆ ਜਾਂਦਾ ਹੈ, ਜਿਹਨੇ ਯਿਸੂ ਦੀ ਧਰਤੀ ਵਾਲੀ ਹਯਾਤੀ ਨੂੰ ਮੁਕਾ ਦਿੱਤਾ, ਉਹ ਆਪਣੇ ਚੇਲਿਆਂ ਦੇ ਬਦਨੀ ਇਲਮ ਤੋਂ ਉੱਚਾ ਹੋ ਗਿਆ ਅਤੇ ਮਾਦੀ ਹਿੱਸਾ ਨੇ ਹੋਰ ਉਹਨੂੰ ਨਾ ਵੇਖਿਆ। ਜਦੋਂ ਹਸਤੀ ਨੂੰ ਸਮਝ ਲਿਆ ਜਾਂਦਾ ਹੈ ਅਤੇ ਹਯਾਤੀ ਨੂੰ ਨਾ ਮਾਦੀ ਨਾ ਮਹਿਦੂਦ ਸਮਝਿਆ ਜਾਵੇਗਾ, ਬਲਕਿ ਇਹਨੂੰ ਲਾਮਹਿਦੂਦ ਅਤੇ ਰੱਬ ਦੇ ਤੌਰ 'ਤੇ ਬੜੀ ਚੰਗਿਆਈ ਸਮਝਿਆ ਜਾਵੇਗਾ, ਅਤੇ ਇਹ ਅਕੀਦਾ ਬਰਬਾਦ ਹੋ ਜਾਵੇਗਾ ਭਈ ਹਯਾਤੀ ਜਾਂ ਸਿਆਣ ਹਮੇਸ਼ਾ ਮੁਤਨਾ ਹੀ ਸ਼ਕਲ ਵਿੱਚ ਅਤੇ ਬੁਰਿਆਈ ਵਿੱਚ ਚੰਗੀ ਰਹੀ ਹੈ। ਫਿਰ ਇਹ ਸਮਝ ਲਿਆ ਜਾਵੇਗਾ ਭਈ ਰੂਹ ਕਦੀ ਮਾਦੇ ਵਿੱਚ ਨਹੀਂ ਵੜੀ ਅਤੇ ਇਸੇ ਲਈ ਮਾਦੇ ਤੋਂ ਕਦੀ ਪਰਵਾਹ ਨਹੀਂ ਚੜੀ। ਜਿਵੇਂ ਇੱਕ ਰੁੱਖ ਵਾਪਸ ਆਪਣੇ ਬੀਜ ਵਿੱਚ ਨਹੀਂ ਆ ਸਕਦਾ, ਇਨਸਾਨ ਵੀ ਜਦੋਂ ਰੂਹਾਨੀ ਹਸਤੀ ਵਿੱਚ ਅਤੇ ਰੱਬ ਦੇ ਬਾਰੇ ਫਹਿਮ ਵਿੱਚ ਵੱਧਦਾ ਹੈ ਅਤੇ ਉਹ ਮਾਦੇ ਵਿੱਚ ਹੋਰ ਸ਼ਰਾਕਤ ਨਹੀਂ ਰੱਖ ਸਕਦਾ ਅਤੇ ਨਾ ਇਹਦੇ ਵਿੱਚ ਮੁੜ ਕੇ ਜਾ ਸਕਦਾ ਹੈ। ਨਾ ਹੀ ਇਨਸਾਨ ਬਦਨੀ ਵਿਖਾਲੀ ਦੇਵੇਗਾ, ਬਲਕਿ ਉਹ ਇੱਕ ਇਨਫਰਾਦੀ ਸ਼ਾਊਰ ਹੋਵੇਗਾ ਜਿਹਦੀ ਖੂਬੀ ਇਲਾਹੀ ਰੂਹ ਦੇ ਤੌਰ 'ਤੇ ਖਿਆਲ ਹੋਵੇਗੀ, ਨਾ ਵੀ ਮਾਦੇ ਦੇ ਤੌਰ 'ਤੇ ਹੋਵੇਗੀ। ਦੁੱਖਾਂ ਦੇ, ਮਰਨ ਦੇ ਅਤੇ ਪਾਪ ਦੇ ਅਕੀਦੇ ਗੈਰ ਅਸਲੀ ਨੇ। ਜਦੋਂ ਇਲਾਹੀ ਸਾਇੰਸ ਨੂੰ ਆਲਮਗੀਰ ਤੌਰ 'ਤੇ ਸਮਝਿਆ ਜਾਂਦਾ ਹੈ ਤਾਂ ਉਹਨਾਂ ਦਾ ਇਨਸਾਨ ਉੱਤੇ ਕੋਈ ਇਖਤਿਆਰ ਨਹੀਂ ਹੁੰਦਾ, ਕਿਉਂ ਜੇ ਇਨਸਾਨ ਲਾਫਾਨੀ ਹੈ ਅਤੇ ਇਲਾਹੀ ਇਖਤਿਆਰ ਦੇ ਰਾਹੀਂ ਜਿਉਂਦਾ ਹੈ। ਨਫਸੀ ਦੌਰ ਵਿੱਚ ਪੂਰੀ ਕ੍ਰਿਸਚਨ ਸਾਇੰਸ ਨੂੰ ਉਸ ਤਬਦੀਲੀ ਤੋਂ ਪਹਿਲਾਂ ਹਾਸਲ ਨਹੀਂ ਕੀਤਾ ਜਾ ਸਕਦਾ ਜਿਹਨੂੰ ਮੌਤ ਦਾ ਨਾਂ ਦਿੱਤਾ ਗਿਆ ਹੈ, ਕਿਉਂ ਜੇ ਜਿਹਨੂੰ ਅਸੀਂ ਸਮਝ ਨਹੀਂ ਸਕਦੇ ਉਹਨੂੰ ਜ਼ਾਹਰ ਕਰਨ ਦੀ ਤਾਕਤ ਸਾਡੇ ਵਿੱਚ ਨਹੀਂ ਹੈ। ਪਰ ਇਨਸਾਨੀ ਖੁਦੀ ਨੂੰ ਜੀਲੀ ਤਬਲੀਗ ਮਿਲਣੀ ਚਾਹੀਦੀ ਹੈ। ਅੱਜ ਰੱਬ ਸਾਡੇ ਤੋਂ ਇਸ ਕੰਮ ਨੂੰ ਮੰਨਣ ਅਤੇ ਜਲਦੀ ਨਾਲ ਅਮਲੀ ਤੌਰ 'ਤੇ ਮਾਦੀ ਨੂੰ ਤਰਕ ਕਰਨ ਅਤੇ ਰੂਹਾਨੀ ਉੱਤੇ ਅਮਲ ਕਰਨ ਦਾ ਮੁਤਾਲਬਾ ਕਰਦਾ ਹੈ, ਜਿਹਦੇ ਤੋਂ ਬੈਰੂਨੀ ਅਤੇ ਅਸਲੀ ਦਾ ਅੰਦਾਜ਼ਾ ਹੁੰਦਾ ਹੈ। ਜਦੋਂ ਅਸੀਂ ਕ੍ਰਿਸਚਨ ਸਾਇੰਸ ਵਿੱਚ ਰਾਹ ਜਾਣਦੇ ਹਾਂ ਅਤੇ ਇਨਸਾਨ ਦੀ ਰੂਹਾਨੀ ਹਸਤੀ ਨੂੰ ਪਛਾਣਦੇ ਹਾਂ, ਅਸੀਂ ਰੱਬ ਦੀ ਤਖਲੀਕ ਨੂੰ ਸਮਝਾਂ ਅਤੇ ਵੇਖਾਂਗੇ ਸਾਰਾ ਜਲਾਲ ਧਰਤੀ ਅਤੇ ਅਸਮਾਨ ਅਤੇ ਇਨਸਾਨ ਲਈ ਹੈ। ਇਹ ਨਵੀਂ ਪੈਦਾਇਸ਼ ਹਰ ਵੇਲੇ ਜਾਰੀ ਰਹਿੰਦੀ ਹੈ, ਜਿਹਦੇ ਵਿੱਚ ਇਨਸਾਨ ਫਰਿਸ਼ਤਿਆਂ, ਰੱਬ ਦੇ ਅਸਲੀ ਖਿਆਲਾਂ ਅਤੇ ਹਸਤੀ ਦੇ ਰੂਹਾਨੀ ਫਹਿਮ ਨੂੰ ਬਹਿਲਾਉਂਦੇ ਨੇ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਹਰ ਰੋਜ਼ ਉਹ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਨਹੀਂ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਵੀ ਉਹ ਹਰ ਰੋਜ਼ ਜਾ ਰਿਹਾ ਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।